ਤਾ ਸੁਮੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰਹੋ ਕਿਸ਼ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਪੌੜੀ ਗੁਰਮੁਖ ਚਲਤ ਰਚਾਇਓਨ ਗੁਣ ਪ੍ਰਗਟੀ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ ਗੁਰਮੁਖ ਚਲਤ ਰਚਾਇਓਨ ਗੁਣ ਪ੍ਰਗਟੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਕਾ ਖਾਸ ਸਰੂਪ ਖਾਲਸਾ ਸਾਧ ਸੰਗਤ ਜੀਓ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਮੁਬਾਰਕ ਚਰਨ ਸ਼ਰਨ ਦੇ ਵਿੱਚ ਇਕੱਤਰਿਤ ਹੋ ਕੇ ਬੜੇ ਹੀ ਪਿਆਰ ਸਤਿਕਾਰ ਸਹਿਤ ਰਾਗੀ ਸਿੰਘਾਂ ਦੇ ਪਾਸੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰ ਰਹੇ ਸੀ। ਸਾਧ ਸੰਗਤ ਜੀ ਜੋ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਆਓ ਚਿਤ ਬਿਰਤੀਆਂ ਦੀ ਇਕਾਗਰਤਾ ਨਾਲ ਸਤਿਗੁਰਾਂ ਦਾ ਜੋ ਉਪਦੇਸ਼ ਹੈ ਬਾਣੀ ਰਾਹੀਂ ਮਹਾਰਾਜ ਸਾਨੂੰ ਦੇ ਰਹੇ ਨੇ ਸਾਵਧਾਨ ਇਕਾਗਰ ਚੀਤ ਦੇ ਵਚਨਾਂ ਅਨੁਸਾਰ ਗੁਰੂ ਕਾ ਪਵਿੱਤਰ ਉਪਦੇਸ਼ ਸਰਵਣ ਕਰਕੇ ਇਹਨਾਂ ਮੌਲਿਕ ਸਵਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ। ਸੋ ਸਾਰੇ ਹੀ ਪਿਆਰ ਨਾਲ ਜੁੜਦੇ ਹੋਏ ਇੱਕ ਵਾਰੀ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀਓ ਪੌੜੀ ਗੁਰਮੁਖ ਚਲਤ ਰਚਾਇਓਨ ਗੁਣ ਪ੍ਰਗਟੀ ਆਇਆ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੌਥੇ ਸਤਿਗੁਰੂ ਜਿਨ੍ਹਾਂ ਬਾਬਤ ਬਚਨ ਆਉਂਦੇ ਹਨ, ਬੇਨਤੀ ਪੂਰਵਕ ਹਮ ਅਵਗੁਣ ਭਰੇਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖਾਈ, ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿ ਉਮੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਐਸੇ ਦੀਨ ਦਿਆਲੂ ਸਤਿਗੁਰੂ ਮੁਬਾਰਕ ਇਹ ਪੌੜੀ ਸਾਰੰਗ ਰਾਗ ਦੇ ਵਿੱਚ ਉਚਾਰਨ ਕਰ ਰਹੇ ਨੇ। ਆਰੰਭਕ ਬੋਲ ਨੇ ਗੁਰਮੁਖ ਚਲਤ ਰਚਾਇਓਨ ਗੁਣ ਪ੍ਰਗਟੀ ਆਇਆ। ਉਹ ਜਿਹੜਾ ਵਾਹਿਗੁਰੂ ਸਰਬ ਸ਼ਕਤੀਮਾਨ ਪਰਮੇਸ਼ਰ ਹੈ, ਉਹਨੇ ਚਲਤ ਰਚਾਇਓਨ ਤੋਂ ਭਾਵ ਵੀ ਇਹ ਸੰਸਾਰ ਨੂੰ ਰਚਿਆ ਹੈ। ਔਰ ਇਹ ਸੰਸਾਰ ਵਿੱਚ ਇਹ ਜਿਹੜੀ ਕਾਇਨਾਤ ਬਣਾਈ ਹੈ, ਇਹਦੇ 'ਚ ਗੁਰਮੁਖ ਪੈਦਾ ਕੀਤੇ ਨੇ। ਗੁਰਮੁਖ, ਉਹ ਗੁਰਮੁਖ ਕੌਣ ਨੇ? ਮਹਾਰਾਜ ਕਹਿੰਦੇ ਗੁਣ ਪ੍ਰਗਟੀ ਆਇਆ, ਜਿਨ੍ਹਾਂ ਵਿੱਚ ਵਾਹਿਗੁਰੂ ਨੇ ਗੁਣ ਆਪਣੇ ਪ੍ਰਗਟ ਕੀਤੇ ਨੇ ਉਹ ਗੁਰਮੁਖ ਨੇ, ਅਤੇ ਜਿਨ੍ਹਾਂ 'ਚ ਔਗੁਣ ਆ ਜਾਣ ਉਹ ਗੁਰਮੁਖ ਨਹੀਂ ਰਹਿ ਜਾਂਦੇ, ਫਿਰ ਉਹ ਮਨਮੁਖ ਹੋ ਜਾਂਦੇ ਨੇ। ਗੁਰਮੁਖ ਅੱਖਰ ਦੇ ਬਹੁਤ ਸਾਰੇ ਅਲੱਗ ਅਲੱਗ ਨਾਮ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ। ਕਿਧਰੇ ਮਹਾਰਾਜ ਸਨਮੁਖ ਕਹਿੰਦੇ ਨੇ, ਕਿਤੇ ਗੁਰਮੁਖ ਕਹਿੰਦੇ ਨੇ, ਕਿਤੇ ਜਨ ਕਹਿੰਦੇ ਨੇ, ਕਿਤੇ ਸਾਧ ਕਹਿੰਦੇ ਨੇ, ਕਿਤੇ ਸੰਤ ਕਹਿੰਦੇ ਨੇ, ਕਿਤੇ ਭਗਤ ਕਹਿੰਦੇ ਨੇ, ਬਹੁਤ ਸਾਰੇ ਇਸ ਤਰ੍ਹਾਂ ਦੇ ਨਾਮ। ਵਾਸਤਵ ਦੇ ਵਿੱਚ ਇਹ ਸਾਰੇ ਇੱਕੋ ਹੀ ਸ਼ਖਸੀਅਤ ਨੂੰ ਸੰਬੋਧਨ ਕਰਦੇ ਹਨ। ਤੁਸੀਂ ਭਾਵੇਂ ਜਨ ਕਹਿ ਲਓ, ਭਾਵੇਂ ਸੰਤ ਕਹਿ ਲਓ, ਭਾਵੇਂ ਭਗਤ ਕਹਿ ਲਓ, ਭਾਵੇਂ ਗੁਰਮੁਖ ਕਹਿ ਲਓ, ਇੱਕੋ ਹੀ ਗੱਲ ਹੈ, ਕੋਈ ਭੇਦ ਨਹੀਂ। ਗੁਰਮੁਖ ਹੁੰਦਾ ਕੀ ਹੈ? ਗੁਰਮੁਖ ਹੈ ਕੌਣ? ਗੁਰਮੁਖ ਉਹ ਹੈ ਜਿਸ ਵਿੱਚ ਗੁਰੂ ਵਰਗੇ ਹੀ ਗੁਣ ਆ ਜਾਣ, ਪਰਮਾਤਮਾ ਵਰਗੇ ਹੀ ਗੁਣ ਆ ਜਾਣ, ਉਹਨੂੰ ਕਹਿੰਦੇ ਨੇ ਗੁਰਮੁਖ। ਜੇ ਹਲੇ ਭਿੰਨ ਭੇਦ ਰਹਿ ਗਿਆ, ਫਰਕ ਹੈਗਾ ਹਲੇ, ਤਾਂ ਸਮਝੋ ਹਲੇ ਤੱਕ ਗੁਰਮੁਖ ਬਣ ਨਹੀਂ ਸਕਿਆ। ਅਸੀਂ ਸਾਰੇ ਜਿੰਨੇ ਬੈਠੇ ਕੋਸ਼ਿਸ਼ ਕਰਦੇ ਹਾਂ ਗੁਰਮੁਖ ਬਣਨ ਦੀ, ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ। ਲੰਮਾ ਸਫ਼ਰ ਹੈ, ਇਸ ਸਫ਼ਰ ਦੇ ਉੱਤੇ ਆਪਾਂ ਤੁਰੇ ਹਾਂ, ਕੋਈ ਥੋੜ੍ਹਾ ਜਿਹਾ ਅੱਗੇ ਹੈ, ਕੋਈ ਪਿੱਛੇ ਹੈ, ਪਰ ਵਾਸਤਵ 'ਚ ਗੁਰਮੁਖ ਬਣਨਾ ਬੜਾ ਔਖਾ ਹੈ। ਗੁਰਮੁਖ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਇੰਝ ਬਿਆਨ ਕੀਤੀ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇ ਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇ ਹਿਆ। ਸਾਈਂ ਵਰਗਾ ਹੋ ਜਾਂਦਾ ਹੈ ਹਰੀ ਦਾ ਜਨ, ਉਹਦੇ 'ਚ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇ ਹਿਆ, ਉਹ ਕੌਣ ਨੇ ਜਿਨ੍ਹਾਂ ਨੂੰ ਰੱਬ ਦਾ ਨਾਮ ਨਹੀਂ ਭੁੱਲਦਾ? ਭਲਾ ਕੌਣ ਹੈ ਉਹ? ਮਹਾਰਾਜ ਕਹਿੰਦੇ ਉਹ ਨੇ, ਭੇਦ ਨਹੀਂ, ਉਹਨਾਂ ਵਿੱਚ ਫਰਕ ਨਾ ਸਮਝਿਓ, ਉਹ ਸਾਈਂ ਵਰਗੇ ਹੀ ਨੇ, ਸਾਈਂ ਵਰਗੇ ਹੀ ਨੇ। ਇਹਨੂੰ ਦਸਮ ਪਾਤਸ਼ਾਹ ਵੀ ਇੰਝ ਬਿਆਨ ਕਰਦੇ ਨੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਇਹਨੂੰ ਕਲਗੀਧਰ ਪਾਤਸ਼ਾਹ ਨੇ ਜਨ ਕਿਹਾ ਹੈ, ਹਰ ਜਨ ਕਹਿ ਹਉ ਬਲ ਜਾਈ। ਇਹ ਵੀ ਬਚਨ ਗੁਰਬਾਣੀ 'ਚ ਆਉਂਦੇ ਨੇ, ਮੈਂ ਹਰੀ ਦੇ ਜਨ ਤੋਂ ਬਲਾਰ ਜਾਵਾਂ। ਹਰੀ ਦਾ ਜਨ ਕੌਣ ਹੈ? ਜਿਹਨੂੰ ਸਵਾਸ ਗਿਰਾਸ ਪਰਮੇਸ਼ਰ ਦਾ ਨਾਮ ਚੇਤੇ ਆ, ਉਹ ਹਰੀ ਦਾ ਜਨ ਹੈ, ਜਿਹਨੂੰ ਪਰਮਾਤਮਾ ਕਦੇ ਨਹੀਂ ਭੁੱਲਦਾ। ਜਿਹੋ ਜਿਹੇ ਵਾਹਿਗੁਰੂ 'ਚ ਗੁਣ ਨੇ, ਉਹੋ ਜਿਹੇ ਉਹਦੇ 'ਚ ਆ ਜਾਣ ਤਾਂ ਗੁਰਮੁਖ ਬਣਿਆ ਜਾ ਸਕਦਾ ਹੈ, ਨਹੀਂ ਤਾਂ ਮੁਸ਼ਕਲ ਹੈ, ਔਖਾ ਕੰਮ ਹੈ। ਪਰਮਾਤਮਾ 'ਚ ਕਿਹੜੇ ਕਿਹੜੇ ਗੁਣ ਨੇ? ਸਤ, ਸੰਤੋਖ, ਦਇਆ, ਮਿਰਦੁਲਤਾ, ਅਹਿੰਸਾ, ਇਹ ਸਾਰੇ ਜਿਹੜੇ ਗੁਣ ਨੇ ਨਾ, ਜੇ ਸਮਝੋ ਗੁਰਮੁਖ ਵਿੱਚ ਦਿਖਾਈ ਪੈਣ ਤੇ ਉਹ ਗੁਰਮੁਖ ਗੁਰੂ ਵਰਗਾ ਹੋ ਜਾਂਦਾ ਹੈ। ਵਾਹਿਗੁਰੂ ਕਿਹੋ ਜਿਹਾ ਹੈ? ਮਧੁਰ ਬੋਲਣ ਵਾਲਾ, ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ। ਪਰਮਾਤਮਾ ਮਿੱਠ ਬੋਲੜਾ ਹੈ, ਵਾਹਿਗੁਰੂ ਸੱਤ ਬੋਲਦਾ ਹੈ, ਗੁਰਮੁਖ ਵੀ ਸੱਤ ਬੋਲਦਾ ਹੈ, ਉਹਦੇ 'ਚ ਦਇਆ ਹੈ। ਪਰਮੇਸ਼ਰ ਵਿੱਚ ਗੁਰਮੁਖਾਂ 'ਚ ਵੀ ਦਇਆ ਹੁੰਦੀ ਹੈ। ਪਰਮੇਸ਼ਰ ਅਹਿੰਸਕ ਹੈ, ਜੀਵ ਜੀਵਾਂ 'ਤੇ ਤਰਸ ਕਰਨ ਵਾਲਾ, ਗੁਰਮੁਖ ਵੀ ਉਹੋ ਜਿਹੀ ਹੁੰਦੀ। ਉਹਨਾਂ ਦਾ ਨਾਮ ਹੀ ਬ੍ਰਹਮ ਗਿਆਨੀ ਹੈ, ਉਹਨਾਂ ਦਾ ਨਾਮ ਹੀ ਸੰਤ ਹੈ, ਉਹਨਾਂ ਨੂੰ ਹੀ ਜਨ ਕਿਹਾ ਹੈ, ਜਿਹਨੂੰ ਵਾਹਿਗੁਰੂ ਕਦੇ ਨਹੀਂ ਭੁੱਲਦਾ। ਬੜੀ ਡੂੰਘੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ ਹੋਏ ਰਹੀ ਸਭ ਕੀ ਪਾਗਸ਼ਾਰ। ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹਨਾਂ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਦੀ ਮਹਿਮਾ ਕਥਨ ਕਰ ਸਕਦਾ ਕੋਈ? ਨਹੀਂ ਕਰ ਸਕਦਾ। ਅਤੇ ਜਨ ਦੀ ਮਹਿਮਾ ਵੀ ਕਥਨ ਨਹੀਂ ਕੀਤੀ ਜਾ ਸਕਦੀ। ਗੁਣਾਂ ਦੇ ਨਾਲ ਗੁਰਮੁਖ ਦੀ ਪਛਾਣ ਹੁੰਦੀ ਹੈ, ਗੁਣਾਂ ਦੇ ਨਾਲ। ਔਗੁਣਾਂ ਦੇ ਨਾਲ ਮਨਮੁਖ ਦੀ ਪਛਾਣ ਹੋ ਜਾਂਦੀ ਹੈ। ਜੇ ਔਗੁਣ ਹੈ, ਅਸੀਂ ਕਹਿ ਦਿੰਦੇ ਦੇਖੋ ਜੀ ਬੜਾ ਮਨਮੁਖ ਬੰਦਾ ਹੈ। ਕਿਉਂ ਕਹਿੰਦੇ? ਕਦੇ ਗੁਣ ਦੇਖ ਕੇ ਕਿਸੇ ਨੂੰ ਕਿਹਾ ਮਨਮੁਖ ਹੈ? ਨਹੀਂ। ਔਗੁਣ ਜਿਹਦੇ 'ਚ ਹੋਵੇ ਉਹ ਮਨਮੁਖ ਹੋ ਜਾਂਦਾ ਹੈ। ਜਿਹੜਾ ਗੁਣ ਗ੍ਰਹਿਣ ਕਰ ਲਵੇ ਉਹ ਗੁਰਮੁਖ ਬਣ ਜਾਂਦਾ ਹੈ। ਇਹਨੂੰ ਹੀ ਸੰਤ ਕਿਹਾ ਹੈ ਮਹਾਰਾਜ ਨੇ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰਨਾਮਾ ਮਨ ਮਨ ਤਨ ਸੇ ਸੇਈ ਨਾਨਕਾ ਪੂਰਨ ਸੋਈ ਸਨ। ਉਹ ਪੂਰਨ ਸੰਤ ਨੇ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਇੱਕੋ ਹੀ ਹੈ, ਕੋਈ ਫਰਕ ਨਹੀਂ ਹੈ। ਨਾਨਕ ਭੇਦ ਨਾ ਪਾਏ, ਬਿਲਕੁਲ ਵੀ ਭੇਦ ਨਹੀਂ। ਉਹ ਗੁਰਮੁਖ ਅਤੇ ਵਾਹਿਗੁਰੂ ਇੱਕੋ ਹੀ ਰੂਪ ਹੋ ਜਾਂਦੇ ਨੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਆਪਣੇ ਗੁਣ ਆਪਣੇ ਭਗਤਾਂ 'ਚ ਪ੍ਰਗਟ ਕਰਦਾ ਹੈ। ਪਛਾਣਨੇ ਬੜੇ ਔਖੇ ਨੇ ਪ੍ਰਸਾਦ ਸਿੰਘ। ਇਹਨਾਂ ਅੱਖਰਾਂ ਨੂੰ ਹੀ ਅਸੀਂ ਲੋਕਾਂ ਨੇ ਨਿੰਦ ਛੱਡਿਆ, ਕਿਉਂਕਿ ਇਹਨਾਂ ਅੱਖਰਾਂ ਦੀ ਦੁਰਵਰਤੋਂ ਬੜੀ ਹੋਈ ਸਮੇਂ ਸਮੇਂ ਅਨੁਸਾਰ। ਅੱਜ ਜਣਾ ਖਣਾ ਆਪਣੇ ਨਾਮ ਦੇ ਨਾਲ ਸੰਤ ਦੀ ਉਪਾਧੀ ਲਾ ਲੈਂਦਾ ਹੈ ਵੀ ਮੈਂ ਸੰਤ ਹਾਂ। ਦੁਨੀਆਂ ਦੀ ਦ੍ਰਿਸ਼ਟੀ 'ਚ ਸੰਤ ਕੌਣ ਬਣਿਆ ਹੈ? ਜਿਸਨੇ ਚੰਗਾ ਬਾਣਾ ਪਾਇਆ ਹੋਵੇ, ਜਿਸਨੇ ਗਲੇ 'ਚ ਮਾਲਾ ਪਾਈਆਂ ਹੋਣ। ਆਮ ਤੌਰ 'ਤੇ ਅਸੀਂ ਉਹਨੂੰ ਦੇਖ ਕੇ ਕਹਿੰਦੇ ਜੀ ਆਓ ਸੰਤ ਜੀ, ਉਹ ਸੰਤ ਬਣਿਆ ਹੈ। ਪਰ ਗੁਰਮੁਖੋ, ਕੇਵਲ ਮਾਲਾ ਦਾ ਨਾਮ ਸੰਤ ਨਹੀਂ, ਬਾਣੇ ਦਾ ਨਾਮ ਸੰਤ ਨਹੀਂ, ਰੂਹਾਨੀਅਤ ਨਾਲ ਜਿਹੜਾ ਜੁੜਿਆ ਹੋਵੇ ਉਹ ਸੰਤ ਹੈ। ਜਿਸਦੇ ਫੁਰਨੇ ਖਤਮ ਹੋ ਜਾਣ ਉਹ ਸੰਤ ਹੈ। ਜਿਵੇਂ ਇੱਕ ਵਿਦਵਾਨ ਕਹਿੰਦਾ ਫੁਨ ਸਾਦ ਵਹੀ ਜਾ ਕੇ ਨਹੀਂ ਉਪਾਦ ਮਨ, ਉਪਾਧੀ ਨਾ ਹੋਵੇ। ਉਪਾਧੀ ਬੇਆਦੀ ਇਹ ਸਾਡੇ 'ਚ ਹਰ ਹਰ ਘੜੀ 'ਚ ਉਤਪੰਨ ਹੁੰਦੀਆਂ ਰਹਿੰਦੀਆਂ ਨੇ। ਬਹੁਤ ਸਾਰੀਆਂ ਆਸਾਵਾਂ, ਆਸਾਵਾਂ ਦਾ ਸਾਗਰ ਬਣਿਆ ਹੋਇਆ ਹਿਰਦੇ 'ਚ, ਇਹ ਮੁੱਕਦੀਆਂ ਹੀ ਨਹੀਂ। ਅਤੇ ਸਾਧੂ ਕਾਹਦਾ ਹੋਇਆ? ਸਾਧ ਉਹ ਹੈ ਜਿਹਨੇ ਸਾਧ ਲਿਆ ਆਪਣੇ ਆਪ ਨੂੰ, ਆਪਣੇ ਮਨ ਨੂੰ। ਮਨ ਸਾਧੇ ਅਤੇ ਉਹ ਸਾਧ ਬਣ ਗਿਆ। ਜੇ ਮਨ ਹੀ ਨਹੀਂ ਸਾਧਿਆ ਗਿਆ ਤਾਂ ਕਾਹਦਾ ਸਾਧੂ ਹੈ? ਨਾਮ ਦਾ ਸਾਧੂ ਹੈ ਕੇਵਲ। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਤਾਂ ਇਹਦੀ ਸਾਰੀ ਡੈਫੀਨੇਸ਼ਨ ਲਿਖ ਦਿੱਤੀ, ਕਿਉਂਕਿ ਇਸ ਹਜ਼ੂਰ ਨੂੰ ਪਤਾ ਸੀ ਆਉਣ ਵਾਲੇ ਸਮੇਂ 'ਚ ਐਸੇ ਕਈ ਅਨਾੜੀ ਸੰਤ ਹੋਣਗੇ ਜਿਹੜੇ ਕੇਵਲ ਆਪਣੇ ਨਾਮ ਨਾਲ ਸੰਤ ਲਾ ਕੇ ਲੋਕਾਂ 'ਚ ਆਪਦੀ ਪੂਜਾ ਕਰਾਉਣਗੇ। ਉਹਨਾਂ ਨੇ ਜਿਹੜੇ ਹਕੀਕਤ ਵਿੱਚ ਸੰਤ ਮਹਾਤਮਾ ਨੇ ਉਹਨਾਂ ਦੇ ਨਾਮ ਨੂੰ ਵੀ ਕਲੰਕ ਲਾ ਦਿੱਤਾ। ਅਤੇ ਕੋਈ ਇਹੋ ਜਿਹਾ ਗੁਰਮੁਖ ਪਿਆਰਾ ਵੀ ਕਿਤੇ ਮਿਲ ਜਾਏ ਨਾ, ਅਸੀਂ ਉਹਦੇ ਤੋਂ ਵੀ ਫਿਰ ਕਈ ਵਾਰੀ ਕੰਨੀ ਕਤਰਾਉਂਦੇ ਹਾਂ ਕਿ ਇਹ ਵੀ ਇਹੋ ਜਿਹਾ ਹੀ ਹੋਣਾ। ਕੋਈ ਗੁਰਮੁਖ ਦੁਨੀਆ 'ਚ ਬਹੁਤ ਨੇ। ਆ ਜਿਨ੍ਹਾਂ ਦਾ ਤੁਸੀਂ ਦਿਹਾੜਾ ਮਨਾ ਰਹੇ ਹੈ, ਬਾਬਾ ਦੀਪ ਸਿੰਘ ਸਾਹਿਬ ਅਨੋਖੇ ਅਮਰ ਸ਼ਹੀਦ, ਇਹ ਵੀ ਤਾਂ ਉਹਨਾਂ ਵਿੱਚੋਂ ਹੀ ਸੰਤ ਨੇ ਨਾ। संत जिन्हां तो कदे रसना तो वाहिगुरू ना भुले, कैसे महान ने साहिबां दी चरण शरण विच आके खंडे दी पौल लई, गुरमुख दा गुरमत दा ज्ञान सतगुरां दे पासों लिया। ते साध संगत जदों दमदमा साहब दी पवित्र धरती उत्ते बैठे, कई कई समय साध संगत हाथ च कलम लैके गुरबाणी लिखते रहिंदे सी। चार स्वरूप उन्होंने श्री गुरु ग्रंथ साहब महाराज के जिहड़े तख्तां उत्ते भेजे वो लिखे। इस तरह एक अरबी विच भी लिखिया सी। ऐसे महान वो संत भी ने ते वो शिपाही भी ने। कईयां दा यह कहना भी संत तो हुंदा ही नहीं, संत केवल गुरु ही हुंदा है, ये भी बड़ा बड़ा भुलेखा साडे मना च बनिया हुआ है। केवल गुरु वास्ते संत अखर है, गुरमुखो नहीं। गुरु तो है ही संत, लेकिन उन्हों सिमर के जेड़ा उदे च लीन हो जाए वह भी संत हो जाता है। गुरु ग्रंथ साहब च ऐसे बचन आउंदे ने, भगत कबीर साहब लई भी संत अखर वरत्या, प्रहलाद वास्ते भी संत अखर वरत्या। संत प्रहलाद की पैज जिन राखी, हरनाक्ष नख बिदरयो। इत्थे हुण की अर्थ करांगे फिर अस। उत्ते संत प्रहलाद लिखते ने, संत का भाव यह है भी संतुष्ट हो जाना, दुनिया के पदार्थों वालों मन संतुष्ट, मन साध्या जाए। उन्हां दे लक्षण गुरु साहब ने अमृत बाणी च लिखे, पंजवें पातशाह धन गुरु अर्जन देव साहब महाराज सहस्कृति दे विच लिखते हैं। पूर्ण साधु महाराज कहिंदे, पूर्ण साधु वो है जिहदे च छे तरह के गुण होण। छे किहड़े गुण ने? मंत्रंग राम राम नामंग ध्यानंग सर्वत्र पूर्ण है, ज्ञानंग सम दुख सुखंग जुगत निर्मल निर्वैलन है, दयालंग सर्वत्र जिया पंच दोख विवर्जते, भोजनंग गोपाल कीर्तनंग अल्प माया जल कमल रहत है। भोजनंग गोपाल कीर्तनंग अल्प माया जल कमल रहत है, उपदेशंग सा मित्र सत्र है, भगवंत भक्त भावनी पर निंदा ने स्रोत श्रवणंग, आप त्याग सगल रेण कै, खट लखण पूर्ण पुरख है, नानक नाम साध स्वजन है। इन्हां दे हुण की अर्थ करांगे फिर आपां। खट लखण पूर्ण पुरख है, पूर्ण पुरख साधुआं नूं पूर्ण पुरख भी कहा जांदा है, जिहड़े पूर्ण लखियो आत्मा द्वैते सर्व विनाश। जिन्हां विच्चों द्वैत खत्म हो जावे ते परमात्मा नूं पली पूर्ण सारे पासे देख लवे, ओ संत है। खट लखण पूर्ण पुरख है, नानक नाम साध स्वजन है। ओ साधु ने, ओ सज्जन ने। सज्जन जां ते साधु नूं लिखिया जां परमात्मा नूं लिखिया गुरु ग्रंथ साहिब दे विच। सज्जन सच्चा पात साहो, सिर साहां दे साहो, उत्थे भी सज्जन। सज्जन से ही नाल मैं चलदिया नाल चलन, जिथे लेखा मंगी है तिथे खड़े दिसन। ये गुरु वास्ते वरत्या। सज्जन कौन है? से ही नाल मैं चलदिया नाल चलन, ते जिथे लेखा मंगिया जाएगा उथे नाल खड़ेगा। उथे कौन खड़दा है? गुरु खड़दा है नाल, गुरु गवाही दिंदा है। इसलिए सज्जन कौन है? गुरु। ते सज्जन सच्चा पातशाह जड़ा है वह सज्जन कौन है? परमात्मा। ते साध स्वजन है, साधुआं दे लई लिखिया है। खट लखण पूर्ण पुरख है। इन्हां नूं बड़ी डुंगियाई नाल विचारन दी लोड़ है। अखरां नूं केवल यह कह के ना पंड दईए वी साधु थोड़ी कोई हुंदा है। गुरु ग्रंथ साहिब तो बिना कोई साधु ही नहीं। नहीं गुरमुखो, जिहड़े भजनीक जिहड़े परमेश्वर दे प्यारे गुरमुख जिन्हां ने मन साध के वाहिगुरु नूं पली पूर्ण परमेश्वर नूं सर्व व्यापक देखिया, द्वैत नाश हो गई जिन्हां दी, जिहड़े वाहिगुरु च मिल गए वह भी साधु ने। किहड़े गुण ने? ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵੱਤਰ ਪੂਰਨ ਹੈ। ਰਾਮ ਨਾਮ ਦੇ ਮੰਤਰ ਦਾ ਜਾਪ, ਵਾਹਿਗੁਰੂ ਮੰਤਰ ਦਾ ਜਾਪ ਕਰਦੇ ਨੇ, ਧਿਆਨੰਗ ਸਰਵੱਤਰ ਪੂਰਨ ਹੈ। ਉਹਨਾਂ ਦੇ ਧਿਆਨ ਵਿੱਚ ਪਰਮਾਤਮਾ ਪਲੀਪੂਰਨ ਸਾਰੇ ਹੀ ਪਾਸੇ ਹੁੰਦਾ ਹੈ, ਕਿੱਥੇ ਜਿੱਥੇ ਮਰਜ਼ੀ ਦੇਖ ਲੈਣ ਉਹਨਾਂ ਨੂੰ ਸਾਰਿਆਂ 'ਚ ਪਰਮੇਸ਼ਰ ਹੀ ਦਿਖਦਾ ਹੈ। ਜੇ ਰੱਬ ਨਹੀਂ ਨਾ ਦਿਖਦਾ ਤਾਂ ਸਮਝੋ ਹਲੇ ਤੱਕ ਗੱਲ ਬਣੀ ਨਹੀਂ। ਗੁਰਮੁਖ ਉਹ ਹੈ ਜਿਹੜਾ ਸਾਰਿਆਂ 'ਚ ਪਰਮੇਸ਼ਰ ਦੇਖੇ, ਜਿਹੜਾ ਸਾਰੇ ਘਟਾਂ ਘਟਾਂ 'ਚ ਹੈ। ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਕਿਹਨੇ ਪੁਕਾਰ ਕੇ ਕਿਹਾ? ਸੰਤਾਂ ਨੇ ਪੁਕਾਰ ਕੇ ਆਖਿਆ ਘਟ ਘਟ ਮੈਂ ਹਰਜੂ ਵਸੈ। ਵਾਹਿਗੁਰੂ ਤਾਂ ਘਟ ਘਟ 'ਚ ਵਸਦਾ ਹੈ, ਅਸੀਂ ਤਾਂ ਨਹੀਂ ਦੇਖ ਪਾਉਂਦੇ, ਨਹੀਂ ਦੇਖਦੇ। ਇਸੇ ਕਰਕੇ ਅਸੀਂ ਦੁਐਸ਼, ਈਰਖਾ, ਬਖੀਲੀ, ਝਗੜੇ, ਕਲੇਸ਼ ਇਹਨਾਂ ਦੇ 'ਚ ਫਸੇ ਹੋਏ ਹਾਂ। ਇਹਦਾ ਇਹੀ ਮੂਲ ਕਾਰਨ ਹੈ, ਕਿਉਂਕਿ ਇਹ ਗੁਣ ਹੈ ਨਹੀਂ। ਇਹ ਰੱਬ ਦਾ ਗੁਣ ਹੈ, ਭਗਤਾਂ ਦੇ ਵਿੱਚ ਆ ਜਾਂਦਾ। ਉਹ ਸਾਧ ਸੰਗਤ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਅਤੇ ਸਾਰਿਆਂ 'ਚ ਪਰਮਾਤਮਾ ਦੀ ਜੋਤ ਦੇਖ ਲੈਂਦੇ ਨੇ। ਗਿਆਨੰਗ ਸਮ ਦੁੱਖ ਸੁੱਖੰਗ ਜੁਗਤ ਨਿਰਮਲ ਨਿਰਵੈਲਣ ਹੈ। ਉਹਨਾਂ ਦੀ ਐਸੀ ਨਿਰਮਲ ਜੁਗਤੀ ਹੈ, ਦੁੱਖ ਆ ਜਾਏ ਸੁੱਖ ਆ ਜਾਏ ਬਿਰਤੀ ਇੱਕੋ ਜਿਹੀ ਰਹਿਣੀ ਹੈ। ਸਾਡੀ ਬਿਰਤੀ ਕਿਹੋ ਜਿਹੀ ਹੈ? ਸੁੱਖ ਆ ਗਿਆ ਅਤੇ ਸਾਧ ਸੰਗਤ ਜੀ ਸਾਡੇ ਪੈਰ ਜ਼ਮੀਨ 'ਤੇ ਨਹੀਂ ਲੱਗਦੇ, ਅਸੀਂ ਛਾਲਾਂ ਮਾਰਦੇ ਹਾਂ, ਫਿਰ ਮਾਰ ਕਿਤੇ ਖੁਸ਼ੀਆਂ ਮਨਾਉਂਦੇ ਹਾਂ। ਜੇ ਕਿਤੇ ਵਾਹਿਗੁਰੂ ਨਾ ਕਰੇ ਕੋਈ ਦੁੱਖ ਦੀ ਘੜੀ ਆਣ ਬਣੇ, ਫਿਰ ਪਿੱਟ ਸਿਆਪੇ ਕਰਦੇ ਹਾਂ, ਫਿਰ ਗੁਰੂ ਨੂੰ ਦੋਸ਼ ਵੀ ਦੇਣ ਲੱਗ ਪੈਂਦੇ ਹਾਂ। ਮਹਾਰਾਜ ਨੇ ਮੈਨੂੰ ਦੁੱਖ ਦੇ ਦਿੱਤਾ, ਮੈਂ ਭਲਾ ਕਿਸੇ ਦਾ ਕੀ ਵਿਗਾੜਿਆ ਸੀ? ਉਹ ਗੁਰਮੁਖ ਨਹੀਂ ਹੋ ਸਕਦਾ। ਗੁਰਮੁਖ ਕੌਣ ਹੈ? ਜਿਹੜਾ ਗਿਆਨੰ ਸਮ ਦੁੱਖ ਸੁੱਖੰ, ਦੁੱਖ ਵਿੱਚ ਸੁੱਖ ਵਿੱਚ ਇੱਕ ਜਿਹਾ ਰਹੇ, ਇੱਕੋ ਜਿਹਾ ਰਹੇ, ਜੁਗਤ ਨਿਰਮਲ ਨਿਰਵੈਰ, ਇਹੋ ਜਿਹੀ ਉਹਦੀ ਨਿਰਮਲ ਆਤਮਾ ਬਣ ਜਾਏ, ਨਿਰਵੈਰ ਆਤਮਾ ਬਣ ਜਾਏ। ਦੁੱਖ ਆਵੇ ਤਾਂ ਵੀ ਵਾਹਿਗੁਰੂ ਦਾ ਭਾਣਾ ਮੰਨੇ, ਕੇਤਿਆਂ ਦੁੱਖ ਭੂਖ ਸਦਮਾ ਇਹ ਪੇ ਦਾਤ ਤੇਰੀ ਦਾਤਾ। ਉਹ ਗੁਰਮੁਖ ਹੈ ਜਿਹੜਾ ਇਹਨੂੰ ਦਾਤ ਮੰਨ ਲਵੇ। ਗੁਰਮੁਖਾਂ ਨੇ ਦਾਤ ਮੰਗੀ, ਮੰਨੀ ਹੈ, ਲੇਕਿਨ ਇੱਕ ਦੁਨੀਆ ਦਾ ਦਸਤੂਰ ਹੈ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਹਰ ਬੰਦਾ ਕਹਿੰਦਾ ਮੈਨੂੰ ਸੁੱਖ ਮਿਲੇ, ਸੁੱਖ ਮਿਲੇ, ਦੁੱਖ ਦੀ ਕੋਈ ਮੰਗ ਨਹੀਂ ਕਰਦਾ ਹੈ, ਫਿਰ ਵੀ ਆ ਪੈਂਦੇ ਨੇ। ਗੁਰਮੁਖ ਜਿਹੜੇ ਨੇ ਉਹ ਦੁੱਖ ਸੁੱਖ ਤੋਂ ਬਿਰਤੀ ਉੱਪਰ ਹੋ ਜਾਂਦੀ ਹੈ। ਦੁੱਖ ਆਉਣ 'ਤੇ ਵੀ ਉਹ ਆਪਣੇ ਆਪ ਨੂੰ ਉਹਦਾ ਦੋਸ਼ੀ ਸਮਝਦੇ ਨੇ ਵੀ ਮੇਰੇ ਅਵਗੁਣ ਕਰਕੇ ਦੁੱਖ ਹੋਇਆ ਹੈ। ਉਹਦੇ 'ਚ ਵੀ ਪਰਮੇਸ਼ਰ ਦੇ ਨਾਮ ਸਿਮਰਨ 'ਚ ਜੁੜੇ ਰਹਿੰਦੇ ਨੇ। ਇਹ ਨਹੀਂ ਕਿ ਵਾਹਿਗੁਰੂ ਨੂੰ ਭੁਲਾ ਹੀ ਦਿੰਦੇ ਨੇ, ਮੈਨੂੰ ਦੁੱਖ ਕਿਉਂ ਦਿੱਤਾ, ਨਹੀਂ, ਉਹਦੇ 'ਚ ਹੀ ਧਿਆਨ ਰੱਖਦੇ। ਕਿਧਰੇ ਸੁੱਖ ਆ ਗਿਆ ਤਾਂ ਵੀ ਸ਼ੁਕਰਾਨਾ ਹੀ ਕਰਦੇ ਰਹਿੰਦੇ, ਮਹਾਰਾਜ ਮੈਂ ਤਾਂ ਕੋਈ ਇਹੋ ਜਿਹਾ ਗੁਣ ਕੀਤਾ ਹੀ ਨਹੀਂ ਸੀ, ਫਿਰ ਵੀ ਮੈਨੂੰ ਸੁੱਖ ਦੇ ਦਿੱਤਾ। ਮੈਂ ਤਾਂ ਕੋਈ ਇਹੋ ਜਿਹਾ ਚੰਗਾ ਕੰਮ ਕੀਤਾ ਹੀ ਨਹੀਂ ਸੀ, ਫਿਰ ਵੀ ਮਹਾਰਾਜ ਨੇ ਮੈਨੂੰ ਸੁੱਖ ਦੇ ਦਿੱਤਾ, ਉਹਦਾ ਧੰਨਵਾਦ ਕਰਦੇ ਰਹਿੰਦੇ ਨੇ। ਇਹ ਹੁੰਦੇ ਗੁਰਮੁਖ ਦੇ ਗੁਣ। ਦਿਆਲੰਗ ਸਰਵੱਤਰ ਜੀਆ ਪੰਚ ਦੋਖ ਵਿਵਰਜਿਤ ਹੈ। ਫਿਰ ਦਿਆਲੰਗ ਸਰਵੱਤਰ ਜੀਆ, ਤੀਸਰਾ ਗੁਣ, ਸਾਰੇ ਜੀਵਾਂ 'ਤੇ ਦਇਆ ਕਰਨੀ, ਦਇਆ ਹੀ ਆਉਂਦੀ। ਕੋਈ ਵੀ ਕਿੰਨਾ ਵੀ ਔਗੁਣ ਕਰੀ ਜਾਏ ਫਿਰ ਵੀ ਉਹਦੇ ਉੱਤੇ ਤਰਸ ਹੀ ਕਰਨਾ ਸਾਧ ਸੰਗਤ। ਇਹ ਗੁਰਮੁਖ ਦੇ 'ਚ ਗੁਣ ਹੁੰਦੇ ਨੇ, ਗੁਰੂ 'ਚ ਵੀ ਇਹੀ ਗੁਣ ਹੁੰਦੇ ਨੇ। ਮਹਾਰਾਜ ਦੇ 'ਚ ਕਿੰਨੀ ਦਇਆ ਸੀ, ਕਿੰਨੇ ਔਗੁਣ ਕਰਨ ਵਾਲਿਆਂ ਨੂੰ ਵੀ ਮਹਾਰਾਜ ਬਖਸ਼ ਲੈਂਦੇ ਸੀ। ਹੁਣ ਕਿੰਨੀਆਂ ਐਸੀਆਂ ਸਾਖੀਆਂ, ਕਿੰਨੇ ਪ੍ਰਮਾਣ ਨੇ, ਪਹਿਲੀ ਪਾਤਸ਼ਾਹ ਲੈ ਕੇ 10 ਗੁਰੂ ਸਾਹਿਬਾਨ ਦੀ ਗੱਲ ਕਰ ਲਈ ਹੈ, ਮਹਾਰਾਜ ਦੀ ਕਿੰਨੀ ਨਿਰਾਦਰੀ ਕੀਤੀ ਕਈਆਂ ਨੇ। ਆ ਬਾਬਾ ਦਾਤੂ ਨੇ ਕਿੰਨੀ ਕਰਤੀ, ਮਹਾਰਾਜ ਨੂੰ ਲੱਤ ਮਾਰ ਦਿੱਤੀ ਸੀ, ਸਿੰਘਾਸਣ ਤੋਂ ਹੇਠਾਂ ਸੁੱਟ ਦਿੱਤਾ, ਫਿਰ ਵੀ ਮਹਾਰਾਜ ਦਇਆ ਕੀਤੀ। ਇਹ ਹੁੰਦੇ ਗੁਰਮੁਖ ਦੇ ਸੁਭਾਅ। ਨਿਰਾਦਰੀ ਵੀ ਕਰਨ ਵਾਲੇ ਦੇ ਨਾਲ ਰੋਸ ਨਹੀਂ ਕਰਦੇ, ਉਹ ਪਰਮੇਸ਼ਰ ਦਾ ਭਾਣਾ ਹੀ ਮੰਨਦੇ ਨੇ। ਉਹ ਆਪਣੀ ਇਹਦੇ 'ਚ ਬੇਇੱਜ਼ਤੀ, ਉਸਤਤ ਦੋਨਾਂ ਤੋਂ ਰਹਿਤ ਹੋ ਜਾਂਦੇ ਨੇ। ਉਹ ਉਸਤਤ ਨਿੰਦਾ ਦੋ ਤਿਆਗ ਹੈ, ਦੋਨੇ ਤਿਆਗ ਦਿੰਦੇ ਨੇ ਉਹ। ਦਿਆਲੰਗ ਸਰਵੱਤਰ ਜੀਆ, ਸਾਰੇ ਜੀਵਾਂ 'ਤੇ ਦਇਆ ਰੱਖਣੀ, ਇਹੋ ਜਿਹਾ ਸੁਭਾਅ ਉਹਨਾਂ ਦਾ ਹੋ ਜਾਂਦਾ। ਪੰਜ ਦੋਖ ਦੋਖ ਵਿਵਰਜਿਤ ਹੈ, ਪੰਜਾਂ ਦੋਖਾਂ ਨੂੰ ਵਿਵਰਜਿਤ ਕਰ ਦਿੰਦੇ ਨੇ, ਪੰਜ ਦੋਖ ਉਹਨਾਂ 'ਤੇ ਹਾਵੀ ਨਹੀਂ, ਜਿਵੇਂ ਆਮ ਤੌਰ 'ਤੇ ਮਨੁੱਖ 'ਤੇ ਹਾਵੀ ਹੁੰਦੇ ਨੇ ਪੰਜੇ ਹੀ। ਸਾਧ ਸੰਗਤ ਗੁਰਮੁਖ ਇਹਨਾਂ ਪੰਜਾਂ ਨੂੰ ਗੁਰੂ ਦੀ ਕਿਰਪਾ ਨਾਲ ਜਿੱਤ ਲੈਂਦੇ ਨੇ, ਇਸ ਵਾਸਤੇ ਉਹ ਗੁਰਮੁਖ ਬਣੇ ਨੇ। ਪੰਚ ਦੋਖ ਵਿਵਰਜਿਤ ਹੈ, ਇਹਨਾਂ ਨੂੰ ਵਿਵਰਜਿਤ ਕਰ ਦਿੱਤਾ ਉਹਨਾਂ ਨੇ। ਇਹ ਵਿਵਰਜਿਤ ਹੁੰਦੇ ਵੀ ਗੁਰੂ ਦੀ ਬਾਣੀ ਨਾਲ ਹੀ ਹੈ, ਨਾਮ ਸਿਮਰਨ ਦੇ ਨਾਲ ਹੀ ਹੈ। ਜਿਨ੍ਹਾਂ ਨੇ ਗੁਰੂ ਤੋਂ ਨਾਮ ਲਿਆ, ਭਜਨ ਕੀਤਾ ਸਤਸੰਗਤ ਰਾਹੀਂ, ਉਹਨਾਂ ਦੇ ਪੰਜੇ ਵਿਕਾਰ ਖਤਮ ਹੋ ਗਏ। ਸਤਸੰਗਤ ਉਹਨੂੰ ਮਹਾਰਾਜ ਫਿਰ ਸੂਰਮਾ ਬਣਾ ਦਿੰਦੇ ਨੇ। ਸੂਰਮਾ ਕੌਣ ਹੈ? ਜਿਨ ਮਿਲ ਮਾਰੇ ਪੰਚ ਸੂਰ ਵੀਰੇ, ਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਉਹ ਪੂਰਾ ਹੈ, ਇਹ ਕਲਯੁੱਗ ਦੇ ਵਿੱਚ ਮਹਾਰਾਜ ਨੇ ਲਿਖਿਆ ਪੂਰਾ। ਇਸ ਸ਼ਬਦ ਦੀ ਅਖੀਰਲੀਆਂ ਪੰਕਤੀਆਂ 'ਚ ਆਪਾਂ ਪੜ੍ਹਿਆ ਨਾ, ਪੂਰਨ ਪੁਰਖ ਹੈ ਖੱਟ ਲੱਖਣ, ਪੂਰਨ ਪੁਰਖ ਹੈ। ਪੂਰਨ ਪੁਰਖ ਕੌਣ ਹੈ? ਜਿਹਨੇ ਪੰਜਾਂ 'ਤੇ ਜਿੱਤ ਪ੍ਰਾਪਤ ਕਰ ਲਈ। ਪੰਚ ਦੋਖ ਵਿਵਰਜਿਤ ਹੈ, ਇਹਨਾਂ ਨੂੰ ਵਿਵਰਜਿਤ ਕਰ ਦਿੱਤਾ, ਰੋਕ ਲਿਆ, ਇਹਨਾਂ ਦੇ ਅਧੀਨ ਨਹੀਂ ਹੋਏ, ਇਹਨਾਂ ਨੂੰ ਜਿੱਤ ਲਿਆ। ਉਹਨਾਂ ਦੇ ਵਾਸਤੇ ਹੀ ਤਾਂ ਇਹ ਸ਼ਬਦ ਪੜ੍ਹੇ ਜਾਂਦੇ ਨਾ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਉਹਨਾਂ ਵਾਸਤੇ ਹੀ ਇਹ ਅੱਖਰ ਨੇ ਸਤਸੰਗ। ਉਹ ਇਹਨਾਂ ਵਿਕਾਰਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਨਹੀਂ ਬਰਬਾਦ ਕਰਦੇ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਭੋਜਨੰ ਗੋਪਾਲ ਕੀਰਤਨ, ਵਾਹਿਗੁਰੂ ਦੇ ਕੀਰਤਨ ਭਗਤੀ ਦਾ ਭੋਜਨ ਕਰਦੇ ਨੇ ਉਹ, ਨਾਮ ਦਾ ਹੀ ਭੋਜਨ। ਇਹ ਨਾਮ ਦਾ ਭੋਜਨ ਇਉਂ ਹੁੰਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਨੂੰ ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚੱਲੀਏ ਦੁੱਖ, ਨਾਮ ਦੀ ਭੁੱਖ ਲੱਗਦੀ ਹੈ। ਔਰ ਇਸੇ ਨੂੰ ਉਹ ਭੋਜਨ, ਇਹੀ ਖੁਰਾਕ ਹੈ ਉਹਨਾਂ ਦੀ। ਸਾਧ ਸੰਗਤ, ਆਤਮਾ ਦੀ ਖੁਰਾਕ ਨਾਮ ਹੈ, ਅਸੀਂ ਇਹ ਖੁਰਾਕ ਬਹੁਤ ਘੱਟ ਲੈਂਦੇ ਹਾਂ। ਅਸੀਂ ਪੰਜਾਂ ਤੱਤਾਂ ਦੀ ਦੇਹ ਨੂੰ ਪਾਲਣ ਵਾਸਤੇ ਖੁਰਾਕ ਜ਼ਿਆਦਾ ਖਾਂਦੇ ਹਾਂ, ਇਹ ਖੁਰਾਕ ਦਾ ਸਾਨੂੰ ਧਿਆਨ ਨਹੀਂ। ਗੁਰਮੁਖ ਇਹਦਾ ਜ਼ਿਆਦਾ ਧਿਆਨ ਰੱਖਦੇ ਨੇ, ਇਸ ਵਾਸਤੇ ਉਹ ਇਹੋ ਜਿਹੇ ਬਣ ਜਾਂਦੇ ਨੇ। ਫਿਰ ਆਖਾਂ ਜੀਵਾਂ ਵਿਸਰੈ ਮਰ ਜਾਓ, ਇਹੋ ਜਿਹਾ ਉਹ ਭੋਜਨ ਕਰਦੇ ਨੇ। ਕੀਰਤਨ ਭਗਤੀ 'ਚ ਜੁੜੇ ਰਹਿਣਾ। ਅਲਪ ਮਾਇਆ ਜਲ ਕਮਲ ਰਹਿਤ ਹੈ, ਰਹਿੰਦੇ ਦੁਨੀਆਂ 'ਚ ਹੀ ਨੇ ਉਹ, ਇਹ ਨਹੀਂ ਕਿ ਦੁਨੀਆਂ ਤੋਂ ਕਿਤੇ ਪਾਸੇ ਜਾ ਕੇ ਬਹਿ ਜਾਣ, ਉਹੀ ਸਾਧੂ ਹੁੰਦਾ ਹੈ। ਇਹ ਨਹੀਂ ਕੈਲਾਸ਼ ਪਰਬਤ 'ਤੇ ਚੌਂਕੜਾ ਜਿਹਨੇ ਲਾ ਲਿਆ ਉਹੀ ਸਾਧੂ ਹੈ, ਨਹੀਂ, ਰਹਿੰਦੇ ਵੀ ਇਹ ਸੰਸਾਰ ਵਿੱਚ ਨੇ। ਗੁਰਮੁਖ ਮਾਇਆ ਵਿੱਚ ਉਦਾਸੀ, ਉਹ ਰਹਿੰਦੇ ਸੰਸਾਰ ਵਿੱਚ ਨੇ। ਜਿੱਦਾਂ ਕਮਲ ਦਾ ਫੁੱਲ ਹੈ ਨਾ, ਪਾਣੀ 'ਚ ਹੀ ਰਹਿੰਦਾ, ਚਿੱਕੜ ਵਿੱਚ ਰਹਿੰਦਾ ਹੈ, ਚਿੱਕੜ ਵਿੱਚੋਂ ਜੰਮਦਾ ਹੈ ਅਤੇ ਰਹਿੰਦਾ ਫਿਰ ਇਸ ਤੋਂ ਨਿਰਲੇਪ ਹੈ। ਇੱਦਾਂ ਗੁਰਮੁਖ ਜਿਹੜੇ ਨੇ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਇਸ ਮਾਇਆ ਵਿੱਚ ਅਲਪ ਰਹਿੰਦੇ, ਨਿਰਲੇਪ ਰਹਿੰਦੇ ਨੇ, ਰਹਿੰਦੇ ਸੰਸਾਰ ਵਿੱਚ ਨੇ ਲੇਕਿਨ ਵਾਹਿਗੁਰੂ ਦੇ ਨਾਲ ਹੀ ਜੁੜੇ ਰਹਿੰਦੇ ਨੇ। ਕੰਮ ਕਾਰ ਵੀ ਕਰਦੇ, ਕਾਮ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਵਾਹਿਗੁਰੂ ਨਾਲ ਹੀ ਜੁੜਿਆ ਰਹਿੰਦਾ। ਨਾਮਦੇਵ ਜੀ ਕਹਿੰਦੇ, ਕਹਿੰਦੇ ਮੈਂ ਤਾਂ ਕੰਮ ਕਾਰ ਵੀ ਕਰਦਾ ਹਾਂ, ਕੰਮ ਕਾਰ ਵੀ ਕਰਦਿਆਂ ਨਾਲ ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰੀ ਜਾਂਦਾ। ਅਸੀਂ ਕਹਿੰਦੇ ਦੋ ਕੰਮ ਕਿਵੇਂ ਹੋ ਸਕਦੇ ਨੇ, ਜਾਂ ਬੰਦਾ ਕੰਮ ਕਰੇ ਜਾਂ ਬੰਦਾ ਸਿਮਰਨ ਭਜਨ ਕਰੇ। ਨਾਮਦੇਵ ਜੀ ਕਹਿੰਦੇ ਨਹੀਂ, ਮੈਂ ਦੋਨੇ ਕੰਮ ਇੱਕੋ ਹੀ ਟਾਈਮ 'ਤੇ ਕਰ ਲੈਂਦਾ। ਕਿਉਂਕਿ ਜੇ ਬੰਦਾ ਸੋਚਦਾ ਰਹੇ ਨਾ ਵੀ ਮੈਂ ਕੋਈ ਵਿਸ਼ੇਸ਼ ਸਮਾਂ ਕੱਢਾਂ, ਤਾਂ ਸਾਧ ਸੰਗਤ ਸਮਾਂ ਇੱਦਾਂ ਨਿਕਲਦਾ ਹੀ ਨਹੀਂ। ਮਹਾਰਾਜ ਨੇ ਵੀ ਕਹਿਣਾ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ, ਕਿਹੜੇ ਵੇਲੇ ਭਗਤੀ ਕਰੇਗਾ? ਨਾਮ ਸਿਮਰਨ ਤਾਂ ਹੋਣਾ ਹੀ ਨਹੀਂ, ਕਿਉਂਕਿ ਕੰਮ ਕਾਰ ਹੀ ਬਹੁਤ ਸਾਰੇ ਨੇ, ਇਹਨਾਂ 'ਚ ਹੀ ਬੰਦਾ ਰਚਿਆ ਹੋਇਆ ਹੈ, ਖਚਿਤ ਹੋਇਆ ਪਿਆ ਹੈ। ਸਾਹਿਬ ਕਹਿੰਦੇ ਇਸ ਲਈ ਜਦੋਂ ਵੀ ਸਮਾਂ ਮਿਲ ਜਾਵੇ, ਊਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਤੁਰਦਿਆਂ ਵੀ ਜਪ ਸਕਦਾ, ਬੈਠੇ ਹਾਂ ਵੀ ਉੱਠਦੇ ਹਾਂ ਵੀ ਸਾਸ ਗਿਰਾਸ ਉਹਦਾ ਸਿਮਰਨ ਕਰਨਾ ਹੈ ਮਹਾਰਾਜ ਦਾ, ਤਾਂ ਇਹ ਹੁਕਮ ਹੈ ਅਤੇ ਗੁਰਮੁਖਾਂ ਨੇ ਇਸ ਹੁਕਮ ਨੂੰ ਬੁੱਝਿਆ ਹੈ, ਇਹਨੂੰ ਸਮਝਿਆ ਹੈ ਅਤੇ ਸਾਹਿਬ ਕਹਿੰਦੇ ਉਹੀ ਗੁਰਮੁਖ ਬਣੇ ਨੇ ਜਿਹੜੇ ਸੰਸਾਰ ਵਿੱਚ ਰਹਿੰਦੇ ਹਾਂ ਮਾਇਆ ਦੀ ਲਪਾਏ ਮਾਨਗੀ ਤੋਂ ਪਰੇ ਹੋ ਗਏ। ਇਉਂ ਸਾਧ ਸੰਗਤ ਜੀ ਇਹ ਗੁਰਮੁਖ ਪਿਆਰਿਆਂ ਦੇ ਲੱਛਣ ਦੱਸ ਰਹੇ ਨੇ ਪੰਜਵੇਂ ਪਾਤਸ਼ਾਹ ਮਹਾਰਾਜ। ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸੰ ਸਭ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ। ਹੁਣ ਇਹ ਬੜੀ ਔਖੀ ਗੱਲ ਹੈ, ਮਿੱਤਰ ਆ ਗਿਆ ਉਹਨੂੰ ਵੀ ਉਹੋ ਜਿਹਾ ਹੀ ਉਪਦੇਸ਼, ਸ਼ਤਰੂ ਆ ਗਿਆ ਉਹਨੂੰ ਵੀ ਉਹੋ ਜਿਹਾ ਉਪਦੇਸ਼, ਮਿੱਤਰ ਆ ਗਿਆ ਉਹਦੇ ਵੱਲ ਵੀ ਉਹੋ ਜਿਹੀ ਦ੍ਰਿਸ਼ਟੀ, ਸ਼ਤਰੂ ਵੱਲ ਵੀ ਉਹੋ ਜਿਹੀ ਦ੍ਰਿਸ਼ਟੀ। ਅਸੀਂ ਤਾਂ ਮਿੱਤਰ ਨੂੰ ਦੇਖਦੇ ਹਾਂ ਅਤੇ ਚਿਹਰਾ ਐ ਖਿੜ ਜਾਂਦਾ ਹੈ ਸਾਡਾ, ਅਤੇ ਕਿਤੇ ਕੋਈ ਸ਼ਤਰੂ ਆਏ ਸਹੀ ਉਸੇ ਵੇਲੇ ਤੂੜੀਆਂ ਨਹੀਂ ਪੈ ਜਾਂਦੀਆਂ ਮੱਥੇ 'ਤੇ, ਗੁੱਸਾ ਆ ਜਾਂਦਾ ਹੈ ਸ਼ਤਰੂ ਨੂੰ ਦੇਖ ਕੇ। ਇਹੀ ਫਰਕ ਹੈ ਗੁਰਮੁਖ ਵਿੱਚ ਅਤੇ ਮਨਮੁਖ ਵਿੱਚ। ਗੁਰਮੁਖ ਜਿਹੜੇ ਨੇ ਉਹ ਸ਼ਤਰੂ ਮਿੱਤਰੂ ਮਿੱਤਰ ਸ਼ਤਰ ਸਾਰਿਆਂ ਨੂੰ, ਸੱਤਰ ਮਿੱਤਰ ਜਾ ਕੇ ਇੱਕ ਸਮਾਨ ਹੈ। ਇਹੋ ਜਿਹੇ ਗੁਰਮੁਖ ਭਾਈ ਕਨਈਆ, ਉਹਨੂੰ ਹੈ ਹੀ ਨਹੀਂ ਸੀ ਵੀ ਇਹ ਮੇਰਾ ਬੈਰੀ ਹੈ, ਮਿੱਤਰ ਬੈਰੀ ਸਾਰੇ ਇੱਕ ਜਿਹੇ ਇੱਕੋ ਜੀ, ਇਹ ਦ੍ਰਿਸ਼ਟੀ ਹੁੰਦੀ ਗੁਰਮੁਖ ਪਿਆਰਿਆਂ ਦੀ। ਉਪਦੇਸੰਗ ਸਭ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ, ਭਗਵਾਨ ਦੀ ਭਗਤੀ 'ਚ ਹੀ ਭਾਵਨਾ ਲੱਗੀ ਰਹਿੰਦੀ ਹੈ, ਸ਼ਤਰੂ ਮਿੱਤਰ ਨਹੀਂ ਜਾਣਦੇ, ਉਹ ਸਾਰਿਆਂ ਨੂੰ ਇੱਕੋ ਜਿਹਾ ਜਾਣ ਕੇ ਇੱਕੋ ਜਿਹਾ ਉਪਦੇਸ਼ ਸਭ ਨੂੰ ਦਿੰਦੇ ਨੇ, ਸਭ ਨੂੰ ਇੱਕੋ ਜਿਹਾ ਹੀ ਉਹ ਦ੍ਰਿਸ਼ਟੀ ਨਾਲ ਤੱਕਦੇ ਨੇ। ਪਰ ਨਿੰਦਾ ਨੇ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣਕ ਹੈ, ਇਹ ਵੀ ਬੜੀ ਔਖੀ ਗੱਲ ਹੈ, ਬੜੀ ਔਖੀ ਗੱਲ ਹੈ। ਪਰਾਈ ਨਿੰਦਾ ਨੂੰ ਕੰਨਾਂ 'ਚ ਨਹੀਂ ਉਹ ਸੁਣਦੇ, ਅਤੇ ਬੰਦਾ ਤਾਂ ਬੜਾ ਉਤਾਵਲਾ ਹੁੰਦਾ ਵੀ ਕਿਹੜੇ ਵੇਲੇ ਕੋਈ ਸੁਣਾਵੇ ਤਾਂ ਮੈਂ ਸੁਣਾ, ਗੁਰਮੁਖ ਨਹੀਂ ਸੁਣਦੇ ਉਹ, ਜੇ ਕੋਈ ਕਹਿਣ ਵੀ ਲੱਗੇ ਤਾਂ ਕਹਿੰਦੇ ਗੁਰਮੁਖਾ ਬਸ ਕਰ, ਨਿੰਦਾ ਨਹੀਂ ਕਰਨੀ, ਨਿੰਦਾ ਚੰਗੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਫਿਰ ਜਿਹੜਾ ਕਰਦਾ ਹੈ ਉਹ ਕੌਣ ਹੈ, ਜਿਹੜਾ ਕਰਦਾ ਹੈ ਉਹ ਕੌਣ ਹੈ? ਮਹਾਰਾਜ ਕਹਿੰਦੇ ਮਨਮੁਖ ਹੈ। ਮੈਂ ਬੇਨਤੀ ਕਰਿਆ ਗੁਰਮੁਖ ਅਤੇ ਮਨਮੁਖ 'ਚ ਫਰਕ ਕੀ ਹੈ, ਕੌਣ ਕਰਦਾ ਨਿੰਦਾ? ਮਨਮੁਖ ਬੰਦਾ ਕਰਦਾ। ਸਾਹਿਬਾਂ ਨੇ ਅੰਮ੍ਰਿਤ ਬਾਣੀ 'ਚ ਕਿਹਾ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਾਨਾ, ਮਨਮੁਖ ਬੰਦੇ ਕਰਦੇ। ਮੋਹ ਕਾਲੇ ਤੇ ਨਿੰਦਕਾ ਨਰਕੇ ਕੋਰ ਪਵਾਨ, ਸਵੇਰੇ ਉਪਦੇਸ਼ ਜਿਹੜਾ ਹੁਕਮਨਾਮਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਸੀ ਉਹਦੇ 'ਚ ਵੀ ਇਹ ਵਚਨ ਆਏ ਸਨ ਕਿ ਇਹ ਮਨੁੱਖ ਦੀ ਹਾਲਤ ਕੀ ਹੈ। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੈ ਕੀਨੀ, ਪਰਾਈ ਨਿੰਦਾ ਪਰਾਏ ਰੂਪ ਵੇਖਣ ਵਿੱਚ ਧਿਆਨ ਹੈ, ਇਹਦੇ 'ਚ ਹੀ ਆਪਣਾ ਸਾਰਾ ਸਮਾਂ ਗੁਜ਼ਾਰ ਰਿਹਾ ਹੈ, ਅਤੇ ਸਾਹਿਬ ਕਹਿੰਦੇ ਗੁਰਮੁਖ ਇਹ ਨਹੀਂ ਹੋ ਸਕਦਾ। ਗੁਰਮੁਖ ਕੌਣ ਹੈ? ਪਰ ਨਿੰਦਾ ਨੇ ਸਰੋਤ ਸ੍ਰਵਣੰ, ਕੰਨਾਂ 'ਚ ਨਹੀਂ ਸੁਣਦਾ, ਆਪ ਤਿਆਗ ਸਗਲ ਰੇਣ ਕਹਿ, ਆਪਾ ਤਿਆਗ ਦੇਵੇ ਜਿਹੜਾ ਸਭ ਦੀ ਚਰਨ ਧੂੜ ਬਣ ਜਾਏ। ਹੰਕਾਰ 'ਤੇ ਕਦੇ ਸੁਪਨੇ ਮਾਤਰ ਵੀ ਨਾ ਆਵੇ ਕਿਸੇ ਵਸਤੂ ਦਾ ਆਵੇ। ਅਸੀਂ ਨਾਮ ਜਪਦੇ ਸਿਮਰਨ ਭਜਨ ਕਰਦੇ ਕਿਸੇ ਵੇਲੇ ਉਹਦਾ ਵੀ ਹੰਕਾਰ ਬੰਦੇ ਨੂੰ ਆ ਜਾਂਦਾ ਹੈ ਵੀ ਮੇਰੇ ਜਿੰਨਾ ਕੌਣ ਸਿਮਰਨ ਕਰਦਾ ਹੈ, ਮੈਂ ਇੰਨੇ ਪਾਠ ਰੋਜ਼ ਕਰ ਲੈਂਦਾ, ਮੈਂ ਇੰਨਾ ਸਿਮਰਨ ਰੋਜ਼ ਕਰ ਲੈਂਦਾ। ਗੁਰਮੁਖ ਇਹ ਹੰਕਾਰ ਵੀ ਕਿਸੇ ਵੇਲੇ ਮਨਮੁਖ ਬਣਾ ਦਿੰਦਾ ਬੰਦੇ ਨੂੰ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਸਿਮਰਨ ਭਜਨ ਕਰਦਾ ਹੈ ਫਿਰ ਵੀ ਸਭ ਦੀ ਰੇਣ ਹੋ ਕੇ ਰਹਿਣਾ, ਫਿਰ ਵੀ ਮਹਾਰਾਜ ਤਾਂ ਇਹੀ ਕਹਿੰਦੇ ਨਾ ਜੇਤਾ ਸਮੁੰਦ ਸਾਗਰ ਭਰਿਆ ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ, ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ, ਹਮ ਅਵਗੁਣ ਭਰੇ ਇੱਕ ਗੁਣ ਨਾਹੀਂ। ਹੁਣ ਦੱਸੋ ਵੀ ਗੁਰੂ ਸਾਹਿਬ 'ਚ ਇੱਕ ਗੁਣ ਨਹੀਂ ਹੈ? ਮਹਾਰਾਜ ਤਾਂ ਗੁਣਾਂ ਦੇ ਸਾਗਰ ਨੇ, ਲੇਕਿਨ ਸਾਨੂੰ ਜਾਚ ਸਿਖਾਈ ਹੈ ਜਿੰਨਾ ਵੀ ਮਰਜ਼ੀ ਉੱਚਾ ਹੋ ਜਾ, ਜਿੰਨਾ ਮਰਜ਼ੀ ਵੱਡਾ ਹੋ ਜਾ, ਜਿੰਨਾ ਮਰਜ਼ੀ ਉੱਚਾ ਜੀਵਨ ਬਣਾ ਲੈ, ਗੁਰਮੁਖੋ ਜਦੋਂ ਦਰਖਤਾਂ ਨੂੰ ਫਲ ਲੱਗਦੇ ਨੇ, ਜਿੰਨੇ ਫਲ ਰਸ ਨਾਲ ਭਰ ਜਾਣ ਉਨੀਆਂ ਟਹਿਣੀਆਂ ਨੀਵੀਆਂ ਹੋ ਜਾਂਦੀਆਂ। ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਜਾ ਰਹੇ ਨੇ, ਇੱਕ ਥਾਂ 'ਤੇ ਦਰਖਤਾਂ ਨੂੰ ਬੜੇ ਫਲ ਲੱਗੇ ਹੋਏ ਸੀ ਅਤੇ ਸਾਧ ਸੰਗਤ ਫਲਾਂ ਦੇ ਭਾਰ ਨਾਲ ਜਿਹੜੀਆਂ ਸ਼ਾਖਾਵਾਂ ਨਾ ਹੇਠਾਂ ਨੂੰ ਝੂਲ ਰਹੀਆਂ ਸਨ। ਮਹਾਰਾਜ ਕਹਿੰਦੇ ਦੇਖ ਮਰਦਾਨਿਆਂ, ਮਰਦਾਨਾ ਕਹਿੰਦਾ ਮਹਾਰਾਜ ਕੀ? ਮਹਾਰਾਜ ਕਹਿੰਦੇ ਦੇਖ ਕੋਈ ਸਿੱਖਿਆ ਮਿਲਦੀ ਹੈ? ਕਹਿੰਦਾ ਮਹਾਰਾਜ ਕਾਹਦੀ ਸਿੱਖਿਆ, ਮੈਨੂੰ ਤਾਂ ਭੁੱਖ ਲੱਗੀ ਹੈ ਬਸ, ਮੈਨੂੰ ਤਾਂ ਇਉਂ ਵੀ ਰੱਬ ਨੇ ਫਲ ਲਾਏ ਹੋਏ ਸਾਡੇ ਖਾਣ ਵਾਸਤੇ। ਮਹਾਰਾਜ ਕਹਿੰਦੇ ਖਾਣ ਵਾਸਤੇ ਤਾਂ ਲਾਏ ਨੇ, ਇਹਨਾਂ ਤੋਂ ਗੁਣ ਲੈਣਾ ਹੈ। ਕਹਿੰਦੇ ਮਹਾਰਾਜ ਉਹ ਕਿਵੇਂ? ਮਹਾਰਾਜ ਕਹਿੰਦੇ ਦੇਖ ਜਿੰਨੇ ਜ਼ਿਆਦਾ ਰਸ ਜਿਸ ਫਲ 'ਚ ਭਰਿਆ ਹੋਇਆ ਨਾ, ਉਨਾ ਜ਼ਿਆਦਾ ਥੱਲੇ ਨੂੰ ਝੁਕੀ ਹੋਈ ਹੈ ਸ਼ਾਖਾ। ਇੱਦਾਂ ਜਿੰਨੇ ਜ਼ਿਆਦਾ ਗੁਣ ਆ ਜਾਣ ਗੁਰਮੁਖ ਨੇ, ਉਨਾ ਜ਼ਿਆਦਾ ਝੁਕ ਜਾਣਾ ਹੈ। ਤਾਂ ਹੀ ਤਾਂ ਮਹਾਰਾਜ ਦੇ ਅੱਗੇ ਅਰਦਾਸ ਕਰਨੀ ਨਾ ਰੋਜ਼, ਸਿੱਖਾਂ ਦਾ ਮਨ ਨੀਵਾਂ, ਮਨ ਨੀਵਾਂ ਹੋ ਕੇ ਝੁੱਕ ਕੇ ਰਹਿਣਾ, ਨਿਊ ਕੇ ਰਹਿਣਾ। ਮਹਾਰਾਜ ਕਹਿੰਦੇ ਮਰਦਾਨਿਆਂ ਇਹ ਸਾਨੂੰ ਦੱਸ ਰਹੇ ਨੇ, ਇਹ ਫਲਾਂ ਤੋਂ ਗੁਣ ਲੈਣਾ ਹੈ, ਇਹ ਦਰਖਤ ਤੋਂ ਗੁਣ ਲੈਣਾ ਹੈ। ਦੇਖ ਜਿੰਨੇ ਦਰਖਤ ਦੇ ਉੱਤੇ ਫਲ ਲੱਗ ਗਏ, ਜਿੰਨਾ ਇਹਦੇ 'ਚ ਮਧੁਰਤਾ ਆ ਗਈ, ਇੰਨਾ ਰਸ ਭਰ ਗਿਆ, ਉਨੀ ਸ਼ਾਖਾ ਥੱਲੇ ਲਮਕ ਗਈ। ਇੱਦਾਂ ਤੇਰੇ ਹਿਰਦੇ 'ਚ ਜਿੰਨੇ ਵੀ ਗੁਣ ਆ ਜਾਣ, ਇਹਦਾ ਕਦੇ ਮਨ ਤੂੰ ਮਤ ਮਾਣ ਕਰੇ, ਜੇ ਹਾਂ ਕਿਛ ਜਾਣਦਾ, ਵੀ ਮੈਂ ਕੁਝ ਜਾਣਦਾ ਹਾਂ, ਉਹਦਾ ਮਾਣ ਹੋ ਜਾਵੇ। ਮਹਾਰਾਜ ਕਹਿੰਦੇ ਕਦੇ ਨਾ ਕਰੇ, ਗੁਰਮੁਖ ਨਿਮਾਣਾ ਹੋ। ਉੱਥੇ ਨਾਲ ਲਿਖਿਆ ਨਾ ਗੁਰਮੁਖ ਨਿਮਾਣਾ ਹੋ, ਗੁਰਮੁਖ ਕੌਣ ਹੈ? ਨਿਮਾਣਾ ਹੋ, ਜਿਹੜਾ ਨਿਮਾਣਾ ਹੋ ਜਾਏ। ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਲੱਛਣ ਹੈ, ਪਰ ਨਿੰਦਾ ਨੇ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣਕੈ, ਖੱਟ ਲੱਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ। ਉਹੀ ਸਾਧੂ ਹੈ, ਉਹੀ ਗੁਰਮੁਖ ਹੈ। ਇਸ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋਂ ਬੁਲਾਰ ਜਾਈਏ, ਮਹਾਰਾਜ ਸਾਨੂੰ ਗੁਰਮੁਖਾਂ ਦੇ ਗੁਣ ਦੱਸ ਰਹੇ ਨੇ। ਮਹਾਰਾਜ ਕਹਿੰਦੇ ਚਲਤ ਰਚਾਏ ਹੁਣ ਸੰਸਾਰ ਦੀ, ਇਹ ਜਿਹੜੀ ਸੰਸਾਰ ਰਚਿਆ ਹੈ ਨਾ, ਰਚਨਾ ਸੰਸਾਰ ਦੀ ਰਚੀ ਹੈ ਪਰਮੇਸ਼ਰ ਨੇ, ਇਹਦੇ 'ਚ ਜਿਹੜੇ ਗੁਰਮੁਖ ਨੇ ਨਾ, ਉਹਨਾਂ 'ਚ ਮਹਾਰਾਜ ਨੇ ਆਪਣੇ ਗੁਣ ਪਾ ਦਿੱਤੇ ਨੇ, ਗੁਣ ਪਾ ਕੇ ਉਹਨਾਂ ਨੂੰ ਪ੍ਰਗਟ ਕਰ ਦਿੱਤਾ ਸੰਸਾਰ ਦੇ ਵਿੱਚ। ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ। ਅੱਛਾ, ਕਿਹੜੇ ਗੁਣ ਉਹਨਾਂ 'ਚ ਆ ਗਏ ਜੀ ਮਹਾਰਾਜ? ਉਹ ਕੀ ਕਰਦੇ ਨੇ ਗੁਰਮੁਖ ਜਿਹੜੇ? ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਨੇ, ਗੁਰਬਾਣੀ ਸਦ ਉਚਰੈ, ਉਹ ਸਦਾ ਗੁਰਬਾਣੀ ਉਚਾਰਦੇ ਰਹਿੰਦੇ ਨੇ, ਸਦਾ ਗੁਰਬਾਣੀ ਉਚਾਰਦੇ ਰਹਿੰਦੇ ਨੇ, ਹਰ ਵੇਲੇ ਹੀ ਉਚਾਰਦੇ ਰਹਿੰਦੇ ਨੇ, ਰਸਨਾ ਨਾਲ ਮਨ ਨਾਲ ਹਰ ਵਕਤ ਜੁੜੇ ਹੀ ਰਹਿੰਦੇ ਨੇ, ਉਹ ਗੁਰਮੁਖ ਨੇ। ਗੁਰਬਾਣੀ ਸਦ ਉਚਰੈ, ਸਦਾ ਉਚਾਰਨ ਵਾਲਾ ਹੀ ਗੁਰਮੁਖ ਹੁੰਦਾ ਹੈ। ਹਰ ਮਨ ਵਸਾਇਆ, ਹਰੀ ਨੂੰ ਮਨ ਵਿੱਚ ਵਸਾ ਲਿਆ ਉਹਨਾਂ, ਉਹ ਫਿਰ ਕਦੇ ਜਾਂਦਾ ਨਹੀਂ ਮਨ ਵਿੱਚੋਂ, ਮਿਲਣਾ ਹੀ ਔਖਾ, ਵਸਾਉਣਾ ਔਖਾ। ਜਿਹਦੇ ਵਸ ਗਿਆ ਫਿਰ ਛੋੜ ਨਾ ਜਾਈ, ਉਹ ਛੱਡ ਕੇ ਨਹੀਂ ਜਾਂਦਾ, ਫਿਰ ਸਮਾ ਜਾਂਦੇ ਨੇ ਗੁਰਮੁਖ। ਸੋ ਇਸ ਲਈ ਹਰ ਮਨ ਵਸਾਇਆ, ਵਾਹਿਗੁਰੂ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਿਆ ਹੈ ਗੁਰਮੁਖ ਨੇ, ਔਰ ਉਹ ਸਦਾ ਗੁਰਬਾਣੀ ਨੂੰ ਉਚਾਰਦੇ ਰਹਿੰਦੇ ਨੇ, ਉੱਠਦਿਆਂ ਵੀ, ਬੈਠਦਿਆਂ ਵੀ, ਸੁੱਤਿਆਂ ਵੀ, ਤੁਰਦੇ ਫਿਰਦਿਆਂ, ਕੰਮ ਕਾਰ ਕਰਦਿਆਂ, ਹਰ ਵੇਲੇ ਗੁਰਬਾਣੀ ਉਚਾਰਦੇ ਰਹਿੰਦੇ ਨੇ। ਸਖਤ ਗਈ ਭ੍ਰਮ ਕੱਟਿਆ, ਸਿਵ ਜੋਤ ਜਗਾਇਆ। ਸਿਵ ਜੋ ਵਾਹਿਗੁਰੂ ਹੈ ਨਾ, ਉਹਦੀ ਜਿਹੜੀ ਜੋਤ ਹੈ ਗਿਆਨ, ਗੁਰਮੁਖਾਂ ਦੇ ਅੰਦਰ ਉਹ ਜੋਤ ਜਗਾਤੀ ਹੈ। ਮਹਾਰਾਜ ਨੇ ਜੋਤ ਜਗ ਗਈ, ਚਾਨਣ ਹੋ ਗਿਆ ਗਿਆਨ ਦਾ, ਇਸ ਵਾਸਤੇ ਹੁਣ ਕੀ ਹੋਇਆ, ਫਿਰ ਭਰਮ ਨੱਸ ਗਿਆ ਉਹਨਾਂ ਦਾ। ਭਰਮ ਕੀ ਹੈ? ਜੈਸਾ ਮਾਨੀਆ ਹੋਏ ਨਾ ਤੈਸਾ, ਉਹ ਹੈ ਭਰਮ। ਸੰਸਾਰ ਪਹਿਲਾਂ ਸੱਚਾ ਲੱਗਦਾ ਸੀ, ਇਹ ਸਰੀਰ ਸੱਚਾ ਲੱਗਦਾ ਸੀ, ਪਦਾਰਥ ਸੱਚੇ ਲੱਗਦੇ ਸੀ, ਸੰਬੰਧ ਸੱਚੇ ਲੱਗਦੇ ਸੀ, ਮਿੱਤਰ ਸੱਚੇ ਲੱਗਦੇ ਸੀ। ਹੁਣ ਪਤਾ ਲੱਗ ਗਿਆ ਵੀ ਕੋਈ ਨਾ ਕਿਸੇ ਹੀ ਸੰਗ ਕਾਹੇ ਗਰਵੀ ਹੈ, ਕਾਹਦੇ ਮਾਣ ਕਰਦਾ ਹੈ, ਇਹ ਤਾਂ ਕੋਈ ਨਹੀਂ ਕਿਸੇ ਨਾਲ ਜਾਣ ਵਾਲਾ, ਇਹ ਤਾਂ ਕੋਈ ਪਦਾਰਥ ਨਹੀਂ ਜਾਣੇ, ਇਹ ਸਭ ਇੱਥੇ ਰਹਿ ਜਾਏਗਾ। ਇਹ ਗਿਆਨ ਕਿਹਨੇ ਕਰਾਇਆ? ਪੂਰੇ ਗੁਰੂ ਨੇ ਕਰਾਇਆ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ऐसी कृपा कीती ते परम कटिया, परम कटिया गया। सख्त गई जड़ी सख्त सी ना माया, ये उन्हां दे अंदरों चली गई। माया दी पकड़ जड़ी सी ना ये बड़ी सख्त है, महाराज ने लिखिया है बड़ी सख्त है। इन्हें चंगे चंगे मनुखां नूं भी सख्त माया ने साकत बना के रख दिता, साकत बन गए। गुरमुख जेड़े बने उन्होंने इहदा पास छड़ गुरु पास बह गया। जिनकै पोतै पुन है गुरपुरख मिलाया, जिन्हां दे पोतै पुन, जिन्हां दे कर्मां विच पिछली जिन्हां दी कमाई सी, पोतै तो भाव है पल्ला, जिन्हां दे पल्ले पुन है पूर्वले पुन, पिछले जन्मां विच जिन्हां ने बंदगी कीती है, पूर्वले जिन्हां ने कर्म चंगे कमाए ने, ये साध संगत एवें ना समझो भी किहड़े पूर्वले कर्म। महाराज आप कहिंदे ने पूर्वला कर्म होवे तां गुरु मिलदा है, इह साडे पूर्वले कर्म है ना, पूर्व कर्म होण करके ही मनुख दे मिली है। जे नहीं हुंदी ते किते कुत्ते दी जून विच किते कोई जूना तुरे फिरना सी। ये पूर्वले कर्म चंगे कीते होणगे तां मनुख दे मिली। इस देही को सिमरे देव, देवते भी लोचदे ने इस देही नूं। पूर्व कर्म अंकुर जब प्रगटे पेट्यो पुरख रसक बैरागी। ये पूर्वला कर्म ही फुटिया है तां गुरु मिलता है। गुर पूरा पेट्यो वड भागी, वड्या भागा वाले जिन्हां दे भाग चंगे ने, भाग लिखा के आए ने चंगे, पूर्वले कर्म जिन्हां ने चंगे किते। साहिब गुरु धन गुरु रामदास जी कहिंदे जिनकै पोतै पुन है, जिन्हां दे पल्ले च पुन है, गुरपुरख मिलाया उन्हां नूं गुरु ने, वो पुरख नरकां तो रखण वाला जिहड़ा वाहिगुरु है ना, उस पुरख परमेश्वर दे नाल मिला दिता है। नानक सहजे मिल रहे हर नाम समाया, महाराज कहिंदे जिहड़े नाम विच समा गए वह सहजे ही वाहिगुरु च मिल गए ने, वो फिर हर हर जन दुई एक है हो गए ने। बे विचार कछ नाहीं जल ते तरंग ज्यों, जल ही बिखै समाए, वाहिगुरु च ही समा गए, परमेश्वर दा रूप हो गए। तन तन श्री गुरु रामदास सच्चे पातशाह जिया ने पवित्र उपदेश इस पौड़ी राही सानू बख्श किया। गुरु साहब का उपदेश हिरदे च वस जाए, गुरमुखां वाले गुण। अरदास करिए महाराज चरणा च सच्चे पातशाह, सहजे सहजे भावें दियो पर कृपा करो साडे अंदर भी ये गुण जरूर आउण, तां साडा लोक सुखी परलोक सुहेले हो जाए। बेअंत भुलां दी आप संगत धन गुरु ग्रंथ साहब जिया ने मुआफ़ी बख्शिश कर देनी, अगे तो उज्जल बुद्धि बख्शिश करनी। आओ साध संगत जी अखीरलियां पंक्तियां पढ़ के फतेह बुलाइए। जिनकै पोतै पुन है गुरपुरख मिलाया, नानक सहजे मिल रहे हर नाम समाया। वाहिगुरु जी का खालसा, वाहिगुरु जी की फतेह।